ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਕ ਇਲਾਹੀ ਕੌਤਕ ਵਰਤਾਉਣ ਵਾਸਤੇ ਰੋਪੜ ਪਹੁੰਚੇ, ਜਿੱਥੇ ਇੱਟਾਂ ਦੇ ਇੱਕ ਬਲ ਦੇ ਭੱਠੇ ਦੀਆਂ ਲਾਟਾਂ ਆਕਾਸ਼ ਨੂੰ ਛੋਹ ਰਹੀਆਂ ਸਨ। ਭੱਠੇ ਦੇ ਕੋਲ ਜਾ ਕੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਕਿਹਾ ਕਿ ਸਾਨੂੰ ਕੁਝ ਸਮਾਂ ਵਿਸ਼ਰਾਮ ਕਰਨ ਲਈ ਥੋੜੀ ਜਗ੍ਹਾ ਦੀ ਜ਼ਰੂਰਤ ਹੈ। ਪਰ ਇਹਨਾਂ ਮਜ਼ਦੂਰਾਂ ਨੇ ਕਲਗੀਧਰ ਪਾਤਸ਼ਾਹ ਦਾ ਸਰੂਪ ਦੇਖ ਕੇ ਅੱਗੋਂ ਟੀਚਰ ਕੀਤੀ ਕਿ ਉਹ ਸਾਹਮਣੇ ਸਰਦਾ ਬਲ ਦਾ ਭੱਠਾ ਹੈ, ਉਸ ਤੇ ਬੈਠ ਕੇ ਵਿਸ਼ਰਾਮ ਕਰ ਲਓ। ਸ਼ਹਿਨਸ਼ਾਹ ਪਿਤਾ ਨੇ ਇਹ ਅਕਾਲ ਪੁਰਖ ਦੀ ਰਜ਼ਾ ਮੰਨਦਿਆਂ ਹੋਇਆਂ ਆਕਾਸ਼ ਵੱਲ ਤੱਕਿਆ ਅਤੇ ਭੱਠੇ ਉੱਤੇ ਆਪਣਾ ਘੋੜਾ ਚੜਾ ਦਿੱਤਾ। ਆਕਾਸ਼ ਚੋਂ ਤੁਰੰਤ ਮੇਘ ਨੇ ਮੁਸਲਾਧਾਰ ਵਰਸ ਕੇ ਭੱਠੇ ਨੂੰ ਠੰਡਾ ਠਾਰ ਕਰ ਦਿੱਤਾ। ਇਹ ਦੇਖ ਮਜ਼ਦੂਰ ਕੰਮ ਉੱਠੇ ਅਤੇ ਭੱਠੇ ਦੇ ਮਾਲਕ ਨਿਹੰਗ ਖਾਨ ਨੂੰ ਸਾਰਾ ਕੌਤਕ ਜਾ ਦੱਸਿਆ। ਨਿਹੰਗ ਖਾਨ ਉਹਨੀ ਪੈਰੀ ਗੁਰੂ ਸਾਹਿਬ ਦੇ ਚਰਨੀ ਆ ਟੱਠਿਆ ਅਤੇ ਭੁੱਬਾ ਮਾਰ ਕੇ ਇਹ ਭੁੱਲ ਬਖਸ਼ਾਈ। ਚਰਨਾਂ ਨੂੰ ਆਪਣੇ ਹੰਝੂਆਂ ਨਾਲ ਧੋਂਦਿਆਂ ਬੇਨਤੀ ਕੀਤੀ, ਹੇ ਖੁਦਾਵੰਦ ਰਹੀਮ, ਹੁਣ ਮੇਰੇ ਗਰੀਬ ਖਾਨੇ ਨੂੰ ਵੀ ਆਪਣੇ ਮੁਬਾਰਕ ਕਦਮਾਂ ਨਾਲ ਪਾਕ ਬਣਾਓ। ਨਿਹੰਗ ਖਾਨ ਦਾ ਅਥਾਹ ਪ੍ਰੇਮ ਦੇਖ ਕੇ ਗੁਰੂ ਸਾਹਿਬ ਨਿਹੰਗ ਖਾਨ ਦੇ ਘਰ ਚਲੇ ਗਏ। ਉਸਦੀ ਬੇਟੀ ਮੁਮਤਾਜ਼ ਨੇ ਦੇਖਿਆ ਕਿ ਘਰ ਨੂੰ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਹੈ। ਆਪਣੇ ਪਿਤਾ ਨੂੰ ਕਿਹਾ, ਅੱਬਾ ਜਾਨ, ਖੁਦਾ ਦੀ ਬਖਸ਼ਿਸ਼ ਲੈਣ ਵਾਸਤੇ ਅੱਜ ਅਸੀਂ ਸਾਰੇ ਕੁਰਬਾਨ ਹੋ ਜਾਵਾਂਗੇ, ਪਰ ਗੁਰੂ ਸਾਹਿਬ ਨੂੰ ਮੁਗਲਾਂ ਦੇ ਹਵਾਲੇ ਨਹੀਂ ਕਰਾਂਗੇ। ਪਿਓ ਧੀ ਨੇ ਇੱਕ ਐਸੀ ਵਿਉਂਤ ਰਚੀ ਕਿ ਉਧਰ ਤਾਂ ਮੁਗਲ ਫੌਜਾਂ ਘਰ ਦੀ ਤਲਾਸ਼ੀ ਕਰ ਰਹੀਆਂ ਹਨ ਅਤੇ ਇਧਰ ਮੁਮਤਾਜ਼ ਬੇਟੀ ਗੁਰੂ ਸਾਹਿਬ ਦੇ ਕਮਰੇ ਵਿੱਚ ਜਿੱਥੇ ਮਹਾਰਾਜ ਪਲੰਗ ਤੇ ਬਿਰਾਜਮਾਨ ਸਨ ਉੱਥੇ ਗੁਰੂ ਸਾਹਿਬ ਦਾ ਜੋੜਾ ਪੱਲੇ ਨਾਲ ਸਾਫ਼ ਕਰਦੀ ਹੋਈ ਅੱਲਾ ਤਾਲਾ ਦੇ ਘਰ ਦਾ ਉਪਦੇਸ਼ ਲੈ ਰਹੀ ਹੈ। ਜਦੋਂ ਫੌਜਦਾਰ ਇਸ ਕਮਰੇ ਵੱਲ ਵਧਿਆ ਤਾਂ ਨਿਹੰਗ ਖਾਨ ਨੇ ਉਸ ਨੂੰ ਲਲਕਾਰਿਆ, ਤੂੰ ਮੇਰਾ ਸੀਸ ਲੈ ਸਕਦਾ ਹੈ ਪਰ ਇਸ ਕਮਰੇ ਦੀ ਤਲਾਸ਼ ਨਹੀਂ ਲੈ ਸਕਦਾ, ਕਿਉਂਕਿ ਇਸ ਕਮਰੇ ਵਿੱਚ ਮੇਰੇ ਧੀ ਜਵਾਈ ਆਰਾਮ ਫਰਮਾ ਰਹੇ ਹਨ। ਫੌਜਦਾਰ ਦੇ ਕਹਿਣ ਤੇ ਨਿਹੰਗ ਖਾਨ ਨੇ ਆਪਣੀ ਬੇਟੀ ਨੂੰ ਆਵਾਜ਼ ਲਗਾਈ ਤਾਂ ਅੰਦਰੋਂ ਜਵਾਬ ਆਇਆ, ਅੱਬਾ ਜਾਨ, ਸਭ ਖੈਰੀਅਤ ਹੈ। ਇਸ ਤਰ੍ਹਾਂ ਫੌਜਦਾਰ ਦੀ ਤਸੱਲੀ ਹੋ ਗਈ ਅਤੇ ਉਹ ਮੁਗਲ ਫੌਜਾਂ ਨੂੰ ਲੈ ਕੇ ਵਾਪਸ ਚਲਾ ਗਿਆ। ਕਲਗੀਧਰ ਪਾਤਸ਼ਾਹ ਨੇ ਨਿਹੰਗ ਖਾਨ ਦੀ ਇਹ ਕੁਰਬਾਨੀ ਦੇਖ ਕੇ ਉਸ ਨੂੰ ਛਾਤੀ ਨਾਲ ਲਾਇਆ, ਢਾਲ ਕਟਾਰ ਅਤੇ ਹੁਕਮਨਾਮਾ ਲਿਖ ਕੇ ਦਿੰਦਿਆਂ ਹੋਇਆਂ ਉਸ ਤੇ ਇਸ ਤਰ੍ਹਾਂ ਬਖਸ਼ਿਸ਼ ਕੀਤੀ।
Yeah.